ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਦੁਆਰਾ ਜੋ ਗੁਰਬਾਣੀ ਵਿਚਾਰ ਦੇ ਅਨੁਭਵੀ ਲੇਖ ਹਨ, ਉਹਨਾਂ ਵਿੱਚੋਂ ਆਪ ਜੀ ਨਾਲ ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰਨਾਉਂ ਦਾ ਭਾਗ ਤੀਜਾ, ਲੇਖ ਨੰਬਰ 40। ਬੜੇ ਪਿਆਰ ਨਾਲ ਇਕਾਗਰ ਚਿਤੋ ਕੇ ਸ਼੍ਰਵਣ ਕਰੀਏ। ਸਾਰੀ ਦੁਨੀਆ ਨੂੰ ਇਹ ਮਾਨਸਿਕ ਅੱਗ ਤਾਂ ਲੱਗੀ ਹੋਈ ਹੈ, ਪਰ ਜਦ ਉੱਤਮ ਅਤੇ ਨੇਕ ਭਾਵਨਾਵਾਂ ਨਾਲ ਬਣਾਈਆਂ ਹੋਈਆਂ ਸੰਸਥਾਵਾਂ, ਜਿਹਾ ਕਿ ਸਕੂਲ, ਕਾਲਜ, ਯੂਨੀਵਰਸਿਟੀਆਂ, ਮਿਸ਼ਨਰੀ ਕਾਲਜ, ਲਾਇਬ੍ਰੇਰੀਆਂ, ਯਤੀਮਖਾਨੇ, ਵਿਧਵਾ ਆਸ਼ਰਮ, ਹਸਪਤਾਲ, ਗਊਸ਼ਾਲਾਵਾਂ ਆਦਿ ਅਨੇਕਾਂ ਕਿਸਮ ਦੀਆਂ ਧਾਰਮਿਕ ਅਰਥ ਸੰਸਥਾਵਾਂ ਵਿੱਚ ਵੀ ਇਹ ਮਾਨਸਿਕ ਅਗਨੀ ਦਾ ਸੇਕ ਲੱਗਦਾ ਹੈ ਤਾਂ ਬੜਾ ਅਫਸੋਸ ਅਤੇ ਦੁੱਖ ਹੁੰਦਾ ਹੈ। ਇਹਨਾਂ ਨੇਕ ਧਰਮ ਅਰਥ ਸੰਸਥਾਵਾਂ ਨੂੰ ਵੀ ਅਸੀਂ ਆਪੋ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ ਹੈ, ਜਿਸ ਦੇ ਧੂੰਏ ਦਾ ਪ੍ਰਗਟਾਵਾ ਕਦੇ ਕਦੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਅਸਲ ਵਿੱਚ ਧਾਰਮਿਕ ਅਸਥਾਨ, ਧਰਮਸ਼ਾਲਾਵਾਂ, ਡੇਰੇ, ਮੱਠ, ਦਰਗਾਹ, ਠਾਠ ਆਦਿ ਉੱਚੀਆਂ ਸੁੱਚੀਆਂ ਸੰਸਥਾਵਾਂ ਪਵਿੱਤਰਤਾ, ਪ੍ਰੇਮ, ਸਵੈਪਨਾ, ਮੈਤਰੀ ਭਾਵ, ਸ਼ਾਂਤੀ, ਮਾਨਸਿਕ ਠੰਡ, ਆਤਮਿਕ ਜੀਵਨ ਸੇਧ, ਹਰੀ ਕੀਰਤਨ, ਭਗਤੀ, ਨਾਮ ਅਭਿਆਸ ਅਤੇ ਦੈਵੀ ਗੁਣਾਂ ਦੇ ਕੇਂਦਰ ਹੋਣੇ ਚਾਹੀਦੇ ਸਨ। ਪਰ ਬੜੀ ਨਿਰਾਸ਼ਤਾ ਅਤੇ ਦੁੱਖ ਦੀ ਗੱਲ ਹੈ ਕਿ ਅਸੀਂ ਇਹੋ ਜਿਹੇ ਪਵਿੱਤਰ ਆਤਮਿਕ ਕੇਂਦਰਾਂ ਵਿੱਚ ਵੀ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ ਹੈ ਅਤੇ ਉੱਥੇ ਵੀ ਈਰਖਾ, ਦੁਐਤ, ਤਵਸਵ, ਨਫ਼ਰਤ, ਲੋਭ, ਕ੍ਰੋਧ, ਅਹੰਕਾਰ, ਡਰ, ਸਹਿਮ, ਅਸ਼ਾਂਤੀ, ਬੇਮੁਖਤਾਈ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਸ ਦਾ ਪ੍ਰਗਟਾਵਾ ਜ਼ਾਹਿਰ ਤੌਰ 'ਤੇ ਨਿਤਾ ਪ੍ਰਤੀ ਦੇਖਣ ਅਤੇ ਸੁਣਨ ਵਿੱਚ ਆ ਰਿਹਾ ਹੈ। ਅਸੀਂ ਆਪਣੀ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ, ਨੀਵੇਂ ਖਿਆਲ, ਧੜੇਬਾਜ਼ੀ, ਈਰਖਾ, ਦੁਐਤ, ਵੈਰ ਵਿਰੋਧ, ਨਿੱਜੀ ਸਵਾਰਥ, ਕੁਰਸੀ ਦੀ ਲਾਲਸਾ, ਚੌਧਰ ਦੀ ਭੁੱਖ, ਹਉਮੈ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਧਰਮ ਅਸਥਾਨਾਂ ਨੂੰ ਵੀ ਈਰਖਾ, ਦੁਐਤ ਦਾ ਅੱਡਾ, ਹਉਮੈ ਦਾ ਖੇਤਰ, ਕ੍ਰੋਧ ਦਾ ਖੇਤਰ, ਨਿੱਜੀ ਸਵਾਰਥ ਦਾ ਜ਼ਰੀਆ, ਮਾਇਕੀ ਲਾਭ, ਗੱਪਸ਼ਪ ਦਾ ਅਖਾੜਾ, ਨਿੰਦਾ ਚੁਗਲੀ ਦਾ ਕੇਂਦਰ, ਧੜੇਬਾਜ਼ੀ ਦਾ ਅੱਡਾ, ਖਿੱਚੋ ਤਾਣ ਦਾ ਖੇਤਰ, ਬਦਲਾ ਲੈਣ ਦਾ ਖੇਤਰ ਬਣਾ ਦਿੱਤਾ ਹੈ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇਸ਼ਟ ਅਤੇ ਗੁਰੂ ਮੰਨਦੇ ਹਾਂ, ਉਸਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਂ ਉੱਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਈਰਖਾ, ਦੁਐਤ, ਨਿੰਦਾ, ਨਫ਼ਰਤ, ਵੈਰ ਵਿਰੋਧ, ਸਵਾਰਥ, ਲੋਭ, ਕ੍ਰੋਧ, ਹਉਮੈ ਦਾ ਖੁੱਲ੍ਹਮ ਖੁੱਲ੍ਹਾ ਪ੍ਰਗਟਾਵਾ ਕਰਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਾਂ, ਆਪਣੇ ਧਰਮ ਦਾ ਗਿਲਾਨੀ ਵਾਲਾ ਇਸ਼ਤਿਹਾਰ ਆਪ ਹੀ ਪ੍ਰਸਤੁਤ ਕਰਦੇ ਹਾਂ। ਸਾਡੀ ਮਾਨਸਿਕ ਗਿਲਾਨੀ ਜਾਂ ਅਗਨੀ ਦੀ ਚਿਣਕ ਆਪਣੇ ਨਾਲ ਧਰਮ ਸਥਾਨਾਂ ਵਿੱਚ ਲੈ ਜਾਂਦੇ ਹਾਂ ਅਤੇ ਇੱਕ ਦੂਜੇ ਨੂੰ ਚੁਣੌਤੀ ਲਾਈ ਜਾਂਦੇ ਹਾਂ। ਇਸ ਦੇ ਨਤੀਜੇ ਵਜੋਂ ਗੁਰਦੁਆਰਿਆਂ ਅਤੇ ਪਵਿੱਤਰ ਧਾਰਮਿਕ ਸਥਾਨਾਂ ਵਿੱਚ ਵੀ ਲੋਭ ਲਹਿਰ, ਤੂੰ ਤੂੰ ਮੈਂ, ਹੋਮੇ ਦੀਆਂ ਬੜਕਾ, ਧੜੇਬਾਜ਼ੀ, ਖਿੱਚੋ ਤਾਣ, ਤਾਣੇ ਮੇਣੇ, ਨਿੰਦਿਆ ਚੁਗਲੀ, ਨਫ਼ਰਤ, ਵੈਰ ਵਿਰੋਧ, ਝਗੜੇ, ਲੜਾਈਆਂ, ਖੂਨ ਖਰਾਬੇ ਆਦਿ ਘਿਰਣਾ ਯੋਗ, ਭਿਆਨਕ ਅਤੇ ਦੁਖਦਾਈ ਕਾਰਨਾਮੇ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਅਸੀਂ ਆਪਣੀ ਅੰਦਰਲੀ ਮਾਨਸਿਕ ਗੁੱਜੀ ਅਗਨੀ ਨਾਲ ਆਪਣੇ ਇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਾਂ, ਗੁਰਬਾਣੀ ਦੀ ਕਦਰ ਕੀਮਤ ਦਾ ਅਦਬ ਘਟਾਉਂਦੇ ਹਾਂ, ਗੁਰਬਾਣੀ ਦੇ ਆਸ਼ੇ ਤੋਂ ਦੁਰੇਡੇ ਜੋ ਹੁੰਦੇ ਜਾਂਦੇ ਹਾਂ, ਗੁਰਸਿੱਖੀ ਤੋਂ ਬੇਮੁਖ ਹੁੰਦੇ ਹਾਂ, ਆਤਮਿਕ ਪਾਪ ਕਮਾਉਂਦੇ ਹਾਂ, ਮਨ ਮੈਲਾ ਕਰਦੇ ਹਾਂ। ਮਾਨਸਿਕ ਅਗਨੀ ਵਿੱਚ ਹੋਰ ਤੇਲ ਪਾਉਂਦੇ ਹਾਂ, ਮਾਨਸਿਕ ਭਾਂਬੜ ਵਿੱਚ ਸੜਦੇ ਹਾਂ, ਆਪਣਾ ਜੀਵਨ ਤਬਾਹ ਕਰਦੇ ਹਾਂ, ਨਰਕਾਂ ਦੇ ਭਾਗੀ ਹੁੰਦੇ ਹਾਂ। ਅਬਲਾਖੀ ਜਗਿਆਸੂਆਂ ਨੂੰ ਨਿਰ ਉਤਸ਼ਾਹਤ ਕਰਦੇ ਹਾਂ, ਗੁਰਸਿੱਖੀ ਦੀ ਭੈੜੀ ਮਿਸਾਲ ਪੇਸ਼ ਕਰਦੇ ਹਾਂ, ਧਰਮ ਦਾ ਮਖੌਲ ਉਡਾਉਂਦੇ ਹਾਂ। ਗਿਲਾਨੀ ਵਾਲੀਆਂ ਨੀਵੀਆਂ ਮਿਸਾਲਾਂ ਦੇ ਨਾਲ ਨਾਸ਼ਕਤਾ ਦਾ ਪ੍ਰਚਾਰ ਕਰਦੇ ਹਾਂ, ਪਵਿੱਤਰ ਧਰਮ ਨੂੰ ਢਾਹ ਲਾਉਂਦੇ ਹਾਂ, ਵਿਸ਼ਵ ਦੇ ਸਮੁੱਚੇ ਵਾਯੂਮੰਡਲ ਦੇ ਅਗਨ ਕੁੰਡ ਵਿੱਚ ਵਾਧਾ ਕਰਦੇ ਹਾਂ। ਧਰਮ ਅਸਥਾਨਾਂ ਵਿੱਚ ਐਸੀ ਹਾਲਤ ਨੂੰ ਦੇਖ ਕੇ ਅਭਿਲਾਖੀ ਜਗਿਆਸੂਆਂ ਨੂੰ ਨਿਰਾਸ਼ਤਾ ਮਹਿਸੂਸ ਹੁੰਦੀ ਹੈ। ਜਗਿਆਸੂਆਂ ਨੇ ਇਸ ਨਿਰਾਸ਼ਤਾ ਭਰੇ ਹੋਕੇ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹੋ ਵਰਣਨ ਕੀਤਾ ਹੈ, ਬਾਹਰ ਕੀ ਅਗਨ ਬੂਝਤ ਜਲ ਸਰਤਾ ਕੈ, ਨਾਉ ਮੇਂ ਜੋ ਆਗ ਲਾਗੇ ਕੈਸੇ ਕੇ ਬੁਝਾਈਏ, ਬਾਹਰ ਸੇ ਭਾਗ ਓਟ ਲੀਜੀਏ ਕੋਟ ਗੜ, ਗੜ ਮੇਂ ਜੋ ਲੂਟ ਲੀਜੇ ਤੋ ਕਤ ਜਾਈਏ, ਚੋਰਨ ਕੈ ਤਰਾਸ ਜਾਏ ਸਰਨ ਨਰਿੰਦ ਗਹੇ, ਮਾਰੇ ਮਹੀਪੀਤ ਜੀਓ ਕੈਸੇ ਕੋ ਬਚਾਈਏ, ਮਾਇਆ ਡਰ ਡਰ ਬਤਹਾਰ ਗੁਰਦੁਆਰੇ ਜਾਵੇ, ਤਹਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈਏ। ਇਸ ਗੁਪਤ ਭਿਆਨਕ ਅਤੇ ਮਾਰੂ ਅਗ ਨੂੰ ਹੋਰ ਸਪਸ਼ਟ ਕਰਨ ਲਈ ਲੱਕੜ ਦੀ ਉਦਾਹਰਣ ਯੋਗ ਹੋਵੇਗੀ। ਲੱਕੜ ਦੇ ਅੰਦਰ ਗੁੱਝੀ ਅੱਗ ਲੁਕੀ ਹੋਈ ਹੈ। ਇਸ ਗੁੱਝੀ ਅੱਗ ਨੂੰ ਪ੍ਰਗਟ ਕਰਨ ਲਈ ਨਿੱਕੀ ਜਿਹੀ ਚੰਗਿਆੜੀ ਦੀ ਲੋੜ ਹੈ, ਜਿਸ ਨਾਲ ਲੱਕੜ ਮਗ ਕੇ ਭਾਂਬੜ ਬਣ ਜਾਂਦੀ ਹੈ। ਇਸ ਭਾਂਬੜ ਵਿੱਚੋਂ ਨਿਕਲੀਆਂ ਹੋਈਆਂ ਚੰਗਿਆੜੀਆਂ ਉੱਡ ਕੇ ਹੋਰਨਾਂ ਲੱਕੜਾਂ ਜਾਂ ਘਰਾਂ ਨੂੰ ਜਾ ਅੱਗ ਲਾਉਂਦੀਆਂ ਹਨ ਅਤੇ ਬੇਅੰਤ ਤਬਾਹੀ ਮਚਾਉਂਦੀਆਂ ਹਨ। ਜੀਵ ਭਾਵੇਂ ਉੱਤੋਂ ਜ਼ਾਹਰਾ ਤੌਰ 'ਤੇ ਕਿਤਨਾ ਹੀ ਭਲਾ ਭੁਲੇਰਾ, ਸਿਆਣਾ, ਵਿਦਵਾਨ, ਗਿਆਨੀ, ਚਤੁਰ ਵਿਗਿਆਨਿਕ, ਫਿਲਾਸਫਰ, ਅਫਲਾਤੂਨ, VIP, ਖਾਨਦਾਨੀ, ਸ਼ਾਹੀ, ਨੇਕ, ਪਾਕ, ਪਰਉਪਕਾਰੀ, ਜੋਗੀ, ਧਰਮ, ਸਾਧ, ਸੰਤ, ਮਹਾਤਮਾ, ਜਗਤ ਗੁਰੂ, ਆਚਾਰੀਆ, ਸ੍ਰੀ 108, ਜੋਧਾ, ਸੋਹੜਾ, ਮੋਹਣਾ, ਮਾਇਆਧਾਰੀ, ਛਤਰਪਤ, ਰਾਜਾ ਆਦਿ ਹੋਵੇ, ਪਰ ਸਭ ਦੇ ਅੰਦਰ ਇਹ ਪੰਜੇ ਤੱਤ ਅਗਨੀਆਂ ਭੂਤ ਪ੍ਰੇਤ ਵਾਂਗੂ ਅਜਿਸ਼ ਤੌਰ 'ਤੇ ਅੰਤਰਗਤ ਤਸ, ਵਸ, ਰਸ, ਚਿਮਟ ਸਮਾ ਗਈਆਂ ਹਨ ਅਤੇ ਓਤ ਪੋਤ ਤਾਣੇ ਪੇਟੇ ਵਿੱਚ ਰਵ ਰਿਹਾ ਭਰਪੂਰ ਹਨ। ਅੰਤਰ ਪੰਚ ਅਗਨ ਕਿਉਂ ਧੀਰਜ ਦੀਜੈ, ਅੰਤਰ ਚੋਰ ਕਿਉਂ ਸਾਧ ਲਈਜੈ, ਕਾਇਆ ਆਰਣ ਮਨ ਵਿੱਚ ਲੋਹਾ, ਪੰਜ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਬਈ। ਜੀਵ ਦੇ ਜੀਵਨ ਖੇਤਰ ਦੇ ਹਰ ਪੱਖ, ਗਰਮੀ, ਸਰਦੀ, ਦੁੱਖ, ਸੁੱਖ, ਹਾਸੇ, ਰੋੜੇ, ਹਰਕ, ਸੋਗ, ਨਫਾ ਨੁਕਸਾਨ, ਗਰੀਬੀ, ਅਮੀਰੀ, ਬੁੱਢੇ, ਬਾਲੇ, ਇਸਤਰੀ, ਮਰਦ, ਨੇਕੀ, ਬਦੀ, ਵੈਰ, ਵਿਰੋਧ, ਈਰਖਾ, ਦੁਐਤ, ਲਭ, ਲੋਭ, ਕਾਮ, ਕ੍ਰੋਧ, ਮੋਹ, ਮਮਤਾ, ਪ੍ਰੀਤ, ਪਿਆਰ, ਨਫ਼ਰਤ, ਤਿਸ਼ਨਾ, ਮਹਿਮੇਰੀ, ਖਿਆਲਾਂ, ਬਲਬਲਿਆਂ, ਸ਼ਰਧਾ, ਪਾਠ ਪੂਜਾ, ਕਰਮ ਧਰਮ, ਯੋਗ ਸਾਧਨਾ, ਦੂਜਾ ਭਾਵ, ਤਿਆਗ, ਵੈਰਾਗ ਆਦਿ ਦੀ ਪਵਿੱਤਰਤਾ ਵਿੱਚ ਵੀ ਇਸ ਮਾਨਸਿਕ ਅਗਨੀ ਦੇ ਤੱਤ ਆਪੋ ਆਪਣੀ ਭਾ, ਅਕਸ਼, ਸੇਕ, ਰੰਗਤ, ਜਲਵਾ ਦਿਖਾ ਜਾਂਦੇ ਹਨ। ਗੁੱਝੀ ਪਾਏ ਜਲਹ ਸੰਸਾਰਾ, ਭਾਵੇਂ ਆਪਣੀ ਮਾਨਸਿਕ ਅੱਗ ਦੇ ਸੇਕ ਅਥਵਾ ਰੰਗਤ ਨੂੰ ਅਸੀਂ ਢੱਕ ਕੇ, ਲੁਕਾ ਕੇ, ਦਬਾ ਕੇ, ਪਖੰਡ ਕਰਕੇ, ਛੁਪਾਉਣ ਦੀ ਕਿਤਨੀ ਕੋਸ਼ਿਸ਼ ਕਰੀਏ ਜਾਂ ਇਸ ਦੀ ਹੋਂਦ ਨੂੰ ਜਾਣੀਏ ਹੀ ਜਾਂ ਨਾ, ਮਹਿਸੂਸ ਕਰੀਏ ਜਾਂ ਨਾ, ਮੰਨੀਏ ਜਾਂ ਨਾ, ਇਕਬਾਲ ਕਰੀਏ ਜਾਂ ਨਾ, ਜਾਂ ਜਾਣ ਬੁੱਝ ਕੇ ਅਵੇਸਲੇ, ਬੇਪਰਵਾਹ, ਅਣਜਾਣ, ਮਚਲੇ ਹੋ ਜਾਈਏ, ਫਿਰ ਵੀ ਕੈਰੀ ਅੱਖ ਦੀ ਤੱਕੜੀ ਨਾਲ, ਤੱਕਣੀ ਦੇ ਵਿਅੰਗ ਨਾਲ, ਵਿਅੰਗ ਦੇ ਕਟਾਖ ਨਾਲ, ਮੱਥੇ ਦੀ ਚੂੜੀ ਨਾਲ, ਤਿਊੜੀ ਨਾਲ, ਫਿੱਕੇ ਬੋਲ ਨਾਲ, ਤਾਣਿਆਂ ਮੇਨਿਆਂ ਨਾਲ, ਨੁਕਤਾ ਚੀਨੀ ਨਾਲ, ਗਾਲਾਂ ਗਲੋਟਿਆਂ ਨਾਲ, ਨਿੰਦਿਆ ਨਾਲ, ਨਖ ਚਾੜਨ ਨਾਲ, ਬੇਇਨਸਾਫ਼ੀ ਨਾਲ, ਧੱਕੇਸ਼ਾਹੀ ਨਾਲ, ਜ਼ੁਲਮ ਨਾਲ, ਰੋਸੇ ਗਿੱਲੇ ਨਾਲ, ਨਫ਼ਰਤ ਨਾਲ, ਐਲਰਜੀ ਨਾਲ ਅਤੇ ਹੋਰ ਅਨੇਕਾਂ ਕਿਸਮ ਦੇ ਉਕਸਾਹਟ ਜਾਂ ਬਹਾਨਿਆਂ ਦੁਆਰਾ ਇਹ ਸਾਡੀ ਅੰਦਰਲੀ ਅੱਗ ਸੁਲਗਦੀ ਹੈ, ਮਗਦੀ ਹੈ, ਪ੍ਰਗਟ ਹੁੰਦੀ ਹੈ, ਜਲਦੀ ਹੈ, ਭਾਂਬੜ ਮਚਾਉਂਦੀ ਹੈ, ਲਾਟਾਂ ਮਚਾਉਂਦੀ ਹੈ, ਲਾਟਾਂ ਛੱਡਦੀ ਹੈ। ਇਸ ਤਰ੍ਹਾਂ ਸਾਡਾ ਅੰਦਰ ਬਾਹਰ ਸਾੜ ਦਿੰਦੀ ਹੈ ਅਤੇ ਸਾਡੇ ਚੰਗੇ ਧਰਮ ਕਰਮ ਨੇਕੀਆਂ ਪਰਵਕਾਰ ਅਤੇ ਦੈਵੀ ਗੁਣ ਵੀ ਸਾੜ ਕੇ ਸੁਆਹ ਕਰ ਦਿੰਦੀ ਹੈ। ਇਹ ਅੰਦਰਲੀ ਅੱਗ ਸਰੀਰ ਨੂੰ ਕਮਜ਼ੋਰ ਅਤੇ ਨਿਡਾਲ ਕਰਕੇ ਕਈ ਕਿਸਮਾਂ ਦੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦਾ ਕਾਰਨ ਬਣਦੀ ਹੈ। ਤਿਤ ਸਰਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿੰਨੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬਿਆ ਲਈ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੁਹਾਗਾ ਟਾਲੇ। ਅੰਤਰ ਕ੍ਰੋਧ ਅਹੰਕਾਰ ਹੈ ਅੰਦਿਨ ਜਲੇ ਸਦਾ ਦੁੱਖ ਪਾਏ। ਇਹਨਾਂ ਨੀਵੇਂ ਵਲਵਲਿਆਂ ਜਾਂ ਰੁਚੀਆਂ ਦੀ ਤਹਿ ਵਿੱਚ ਗੋਹੇ ਦੀ ਅੱਗ ਵਾਂਗ ਸਾਡੀ ਗੁੱਝੀ ਅੱਗ ਸਾਡੇ ਅੰਤਸ਼ਕਰਨ ਵਿੱਚ ਦੱਬੀ ਹੋਈ ਹੈ ਅਤੇ ਸੁਲਗਦੀ ਰਹਿੰਦੀ ਹੈ। ਗੁੱਝੀ ਪਾਹੇ ਜਲੇ ਸੰਸਾਰਾ ਭਗਤ ਨ ਵਿਆਪੇ ਮਾਇਆ। ਜਦ ਕਦੇ ਸਾਡੇ ਮਾਇਕੀ ਖਿਆਲਾਂ ਦੇ ਕਿਸੇ ਵਲਵਲੇ ਨੂੰ ਠੇਸ ਵੱਜਦੀ ਹੈ ਜਾਂ ਮੁਖਾਲਫਤ ਹੁੰਦੀ ਹੈ ਤਾਂ ਸਾਡੇ ਮਨ ਦੀ ਹੋਮੇ ਬੁੜਕ ਪੈਂਦੀ ਹੈ ਅਤੇ ਸਾਡੀ ਗੁੱਝੀ ਅੱਗ ਮਗ ਪੈਂਦੀ ਹੈ। ਇਸ ਨੁਕਤੇ ਨੂੰ ਭਗਤ ਫਰੀਦ ਜੀ ਨੇ ਬੜੇ ਵਿਅੰਗ ਨਾਲ ਕਟਾ ਕੀਤਾ ਹੈ। ਫਰੀਦਾ ਦੁਨੀ ਵਜਾਈ ਵਜੀ ਤੂੰ ਵੀ ਵਜੇ ਨਾਲ ਸੋਈ ਜੀਵਨ ਵਜਦਾ ਜਿਸ ਅੱਲੋ ਰੱਖਦਾ ਸਾਰ। ਅਰਥਾਤ ਹੇ ਮਨ ਆਮ ਦੁਨੀਆਂ ਦੇ ਮਨ ਦੀਆਂ ਤਾਰਾਂ ਬੋਲ ਕਬੋਲ ਨਾਲ ਵੱਜ ਪੈਂਦੀਆਂ ਹਨ ਪਰ ਤੂੰ ਭਗਤ ਅਖਵਾਉਂਦਾ ਹੋਇਆ ਵੀ ਲੋਕਾਂ ਦੇ ਬੋਲ ਕਬੋਲ ਨਾਲ ਕਿਉਂ ਵੱਜ ਪੈਂਦਾ ਹੈ। ਇਸ ਦੇ ਉਲਟ ਗੁਰਬਾਣੀ ਸਾਨੂੰ ਇਹੋ ਉਪਦੇਸ਼ ਦਿੰਦੀ ਹੈ ਏਕ ਬੋਲ ਵੀ ਖਪਤੇ ਨਾਹੀਂ ਸਾਧ ਸੰਗਤ ਸੀਤ ਲਈ। ਜੇਠ ਹਾੜ ਦੇ ਮਹੀਨਿਆਂ ਵਿੱਚ ਅਸੀਂ ਅੱਤ ਦੀ ਗਰਮੀ ਨਾਲ ਬੇਹਾਲ ਹੁੰਦੇ ਹਾਂ ਅਤੇ ਪੱਖਿਆਂ ਕੂਲਰਾਂ ਅਤੇ ਬਰਫ਼ ਆਦਿ ਨਾਲ ਇਸ ਗਰਮੀ ਦੀ ਤਪਸ਼ ਤੋਂ ਬਚਣ ਦੇ ਅਨੇਕਾਂ ਉਪਾਅ ਕਰਦੇ ਹਾਂ। ਇਸੇ ਤਰ੍ਹਾਂ ਅੰਦਰਲੀ ਮਾਨਸਿਕ ਅਗਨੀ ਦੀਆਂ ਅਨੇਕਾਂ ਲਾਟਾਂ ਚਿੰਤਾ ਫਿਕਰ ਤਿਸ਼ਨਾ ਰੋਸੇ ਗਿੱਲੇ ਐਲਰਜੀ ਈਰਖਾ ਦੁਐਤ ਨਫ਼ਰਤ ਵੈਰ ਵਿਰੋਧ ਨਿੰਦਾ ਚੁਗਲੀ ਸ਼ੱਕ ਡਰ ਸਾੜਾ ਕੁਲਜੜਾ ਦੁੱਖ ਕਲੇਸ਼ ਕਾਮ ਕ੍ਰੋਧ ਲੋਹ ਮੋਹੰਕਾਰ ਮੈਂ ਮੇਰੀ ਆਦਿ ਵਾਸ਼ਨਾਵਾਂ ਨੂੰ ਜਦ ਸਾਡੀ ਅਤਿਅੰਤ ਤੰਗ ਕਰਦੀਆਂ ਹਨ ਜਦ ਆਦਿ ਸਾਡੀ ਵਾਸ਼ਨਾਵਾਂ ਜਦ ਸਾਨੂੰ ਅਤਿਅੰਤ ਤੰਗ ਕਰਦੀਆਂ ਹਨ ਤਾਂ ਅਸੀਂ ਇਹਨਾਂ ਦੇ ਸੇਕ ਤੋਂ ਬਚਣ ਲਈ ਸਿਨੇਮਾ ਟੀਵੀ ਨਾਵਲ ਨਸ਼ੇ ਜਾਂ ਤਾਸ਼ ਆਦਿ ਕਈ ਕਿਸਮ ਦੇ ਹੋਰ ਮਨੋਰੰਜਨਾਂ ਰਾਹੀਂ ਆਰਜ਼ੀ ਤੌਰ 'ਤੇ ਭੁਲਾਉਣ ਜਾਂ ਟਾਲਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੇ ਮਨ ਚਿੱਤ ਅਤੇ ਅੰਤਸ਼ਕਰਨ ਵਿੱਚ ਇਹ ਗੁੱਝੀ ਅੱਗ ਉਸੇ ਤਰ੍ਹਾਂ ਸੁਲਗਦੀ ਰਹਿੰਦੀ ਹੈ ਅਤੇ ਵਧਦੀ ਜਾਂਦੀ ਹੈ। ਮਰਜ਼ ਬੜਤੀ ਗਈ ਜਿਉਂ ਜਿਉਂ ਦਬਾ ਕੀ। ਰੇਗਿਸਤਾਨ ਵਿੱਚ ਊਠ ਵਰਗੇ ਵੱਡੇ ਵੱਡੇ ਮੁਰਗੇ ਹੁੰਦੇ ਹਨ ਜਿਨ੍ਹਾਂ ਨੂੰ ਸ਼ਤਰ ਮੁਰਗ ਕਿਹਾ ਜਾਂਦਾ ਹੈ। ਜਦ ਇਸ ਨੂੰ ਕੋਈ ਖਤਰਾ ਦਿਸਦਾ ਹੈ ਇਹ ਆਪਣਾ ਸਿਰ ਰੇਤੇ ਵਿੱਚ ਲੁੱਕ ਕੇ ਸਮਝਦਾ ਹੈ ਕਿ ਉਹ ਖਤਰੇ ਤੋਂ ਬਚ ਗਿਆ ਹੈ ਪਰ ਛੇਤੀ ਹੀ ਮਾਰਿਆ ਜਾਂਦਾ ਹੈ। ਇਹਨ ਇਸੇ ਤਰ੍ਹਾਂ ਅਸੀਂ ਇਸ ਗੁੱਝੀ ਮਾਨਸਿਕ ਅਗਨੀ ਵਿੱਚ ਦਿਨ ਰਾਤ ਸੜਦੇ ਬਲਦੇ ਹੋਏ ਵੀ ਕਈ ਕਿਸਮ ਦੇ ਮਨੋਰੰਜਨਾਂ ਅਤੇ ਐਸ਼ਾਂ ਵਿੱਚ ਖਚਿਤ ਹੋ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦਿੰਦੇ ਹਾਂ ਇਸ ਮਾਨਸਿਕ ਅਗਨੀ ਨੂੰ ਭੁੱਲਣ ਜਾਂ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਬੜੀ ਅਨੋਖੀ ਗੱਲ ਹੈ ਕਿ ਸਾਡੇ ਵਿੱਚੋਂ ਕੋਈ ਵੀ ਇਹ ਗੱਲ ਮੰਨਣ ਜਾਂ ਇਕਬਾਲ ਕਰਨ ਨੂੰ ਤਿਆਰ ਹੀ ਨਹੀਂ ਕਿ ਸਾਡੇ ਅੰਦਰ ਇਹ ਗੁੱਝੀ ਮਾਨਸਿਕ ਅੱਗ ਦਾ ਤੱਤ ਪ੍ਰਵੇਸ਼ ਹੈ। ਭਾਵੇਂ ਅਸੀਂ ਦਿਨ ਰਾਤ ਇਸੇ ਮਿਥਨ ਮੋਹ ਅਗਨ ਸੋਗ ਸਾਗਰ ਵਿੱਚ ਗਲਤਾਨ ਹੋ ਕੇ ਸੜ ਬਲ ਰਹੇ ਹਾਂ। ਸਾਡੇ ਮਨ ਦੇ ਮੁੱਢਲੇ ਦੋ ਅੱਡ ਅੱਡ ਰੁੱਖ ਜਾਂ ਜੀਵਨ ਆਸ਼ੇ ਹਨ ਜੋ ਆਪਸ ਵਿੱਚ ਮੁਤਜ਼ਾਦ ਅਤੇ ਇੱਕ ਦੂਜੇ ਦੇ ਉਲਟ ਹਨ। ਲਿਵ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ। ਪਹਿਲਾ ਬਾਰਮੁਖੀ ਬਿਰਤੀਆਂ ਵਿੱਚ ਗਲਤਾਨ ਹੋ ਕੇ ਰੱਬ ਦੀ ਭੁੱਲ, ਹੁਕਮ ਤੂੰ ਅਣਜਾਣ, ਕੂੜੀ ਸਿਆਣਪ, ਮੈਂ ਮੇਰੀ ਦਾ ਵਰਤਾਰਾ, ਮੋਹ ਮਾਇਆ, ਭਰਮ ਭੁਲਾਵਾ, ਇਲਾਹੀ ਬਰਕਤਾਂ ਤੂੰ ਵਾਂਝੇ, ਦੂਜੇ ਪਾਓ ਆਤਿਸ਼ ਦੁਨੀਆਂ, ਗੁੱਝੀ ਪਾਏ ਅਗਨ ਕੁੰਟ, ਅਗਨ ਸੋਗ ਸਾਗਰ ਵਿੱਚ ਵਿਚਰਨਾ ਅਤੇ ਦੁੱਖ ਭੋਗਣਾ ਹੈ। ਇਹ ਬਾਹਰਮੁਖੀ ਬਿਰਤੀਆਂ। ਅੰਤਰਮੁਖੀ, ਅੰਤਰਮੁਖੀ ਵਿੱਚ ਬਿਰਤੀਆਂ ਇਕਾਗਰ ਕਰਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਆਤਮ ਪਰਾਇਣ ਹੋਣਾ, ਸ਼ਬਦ ਦੀ ਟੇਕ ਲੈਣੀ, ਸ਼ਬਦ ਵਿੱਚ ਸੁਰਤ ਲਾ ਕੇ ਨਾਮ ਸਿਮਰਨ ਕਰਨਾ, ਸ਼ਬਦ ਵਿੱਚ ਲਿਵ ਲੀਨ ਹੋਣਾ, ਚਰਨ ਛਰਨ ਜਾਣਾ ਅਤੇ ਸ਼ਬਦ ਦੇ ਪ੍ਰਕਾਸ਼ ਵਿੱਚ ਠੰਡ, ਆਤਮ ਰੰਗ, ਰੁਣ ਚੁੜ, ਅਨਧੁਨੀ, ਪਿਰਮ ਰਸ, ਨਾਮ ਰਸ, ਪਿਰਮ ਪਿਆਲਾ, ਸਵੈ ਪ੍ਰੇਮ ਸਵੈਪਨਾ, ਪਿਆਰ ਦੇ ਹੰਡੋਲੇ, ਨਾਮ ਖਮਾਰੀ, ਸਦਾ ਖੈਰ, ਸਦਾ ਸੁੱਖ, ਸਦਾ ਖੇਮ, ਸਦਾ ਸਵੇਰਾ, ਸਦਾ ਖੁਸ਼ੀ, ਸਦੀਵੀ ਖੇੜਾ ਮਾਨਣਾ ਹੈ। ਗੁਰਬਾਣੀ ਦੇ ਫੁਰਮਾਨ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ ਅਨੁਸਾਰ, ਕੱਲ ਤਾਤੀ ਅਤੇ ਠਾਂਡਾ ਹਰਨਾਉ ਦੋਹਾਂ ਨੂੰ ਸਮਝਣ, ਪਹਿਚਾਨਣ, ਬੁੱਝਣ ਅਤੇ ਨਿਰਣਾ ਕਰਨ ਲਈ ਗੁਰਬਾਣੀ ਇਉਂ ਅਗਵਾਈ ਅਤੇ ਜੀਵਨ ਸੇਧ ਦਿੰਦੀ ਹੈ। ਦੁਰਮੁਖ ਅਗਨ ਜਗਤ ਪ੍ਰਜਾਰੈ ਸੋ ਉਭਰੈ ਗੁਰਸ਼ਬਦ ਵਿਚਾਰੈ, ਤਪਤ ਬੁਝੀ ਗੁਰਸ਼ਬਦੀ ਮਾਏ, ਬਿਣਸ ਗਇਓ ਤਾਪ ਸਭ ਸਹਿਸਾ, ਗੁਰਸੀਤਲ ਮਿਲਿਓ ਸਹਿਜ ਸੁਭਾਏ। ਗੁਰਸ਼ਬਦੀ ਹਰ ਮਨ ਵਸੇ ਹਰ ਸਹਿਜੇ ਜਾਤਾ, ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਸਰਨਾਤਾ। ਇਹ ਜਗ ਜਲਤਾ ਨਦਰੀ ਆਇਆ ਗੁਰ ਕੇ ਸ਼ਬਦ ਸੁਭਾਏ, ਸ਼ਬਦ ਅਤੇ ਸੇ ਸੀਤਲ ਬਹੇ, ਨਾਨਕ ਸੱਚ ਕਮਾਏ। ਮਾਇਆ ਅਗਨ ਜਲੇ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ, ਅੰਤਰ ਸ਼ਾਂਤ ਸਦਾ ਸੁਖ ਪਾਇਆ, ਗੁਰਮਤੀ ਨਾਮ ਲਈ ਜਾਰੇ। ਅੰਤਰ ਅਗਨ ਸਬਲ ਅਤ ਵਿਖਿਆ, ਹਿਵ ਸੀਤਲ ਸ਼ਬਦ ਗੁਰ ਦੀਜੈ, ਤਨ ਮਨ ਸ਼ਾਂਤ ਹੋਏ ਅਧਿਕਾਈ, ਰੋਗ ਕਾਟੇ ਸੁਖ ਸਬੀਜੈ। ਸ਼ਬਦ ਅਤੇ ਨਾਮ ਆਤਮ ਪ੍ਰਕਾਸ਼ ਦੇ ਦੋ ਪੱਖ ਹਨ। ਸ਼ਬਦ ਅਤੇ ਨਾਮ ਦੋਨੋਂ ਹੀ ਇੱਕੋ ਆਤਮ ਪ੍ਰਕਾਸ਼ ਦੇ ਪ੍ਰਤੀਕ ਅਤੇ ਪ੍ਰਗਟਾਵੇ ਹਨ। ਇਸੇ ਲਈ ਗੁਰਬਾਣੀ ਵਿੱਚ ਗੁੱਝੀ ਮਾਨਸਿਕ ਅੱਗ ਨੂੰ ਠੰਡਾ ਹਰਨਾਉ ਨਾਲ ਬੁਝਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਮਨ ਮੇਰੇ ਗਹੁ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਚੋਲਾ, ਜੇ ਮਹਾਂ ਪਿਆਰ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉੱਪਰ ਛਾਮ, ਕਲ ਤਾਤੀ ਠੰਡਾ ਹਰਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਹੀ ਕਾਮ, ਸੀਤਲ ਥੀਵੇ ਨਾਮ ਨਾਨਕਾ ਜਪੰਦੜੋ ਹਰਨਾਮ, ਤਪਤ ਕੜਾਹ ਬੁਝ ਗਿਆ ਗੁਰ ਸੀਤਲ ਨਾਮ ਦਿਓ। ਮੇਰੇ ਮਨ ਨਾਮ ਨਿਤ ਨਿਤ ਲੇ, ਜਲਤ ਨਾਹੀ ਅਗਨ ਸਾਗਰ ਸੂਖ ਮਨ ਤਨ ਦੇ, ਹਰ ਕੇ ਨਾਮ ਕੀ ਮਨ ਰੁਚੈ, ਕੋਟ ਸ਼ਾਂਤ ਅਨੰਦ ਪੂਰਨ ਜਲਤ ਛਾਤੀ ਬੁਝੇ, ਬਿਨ ਨਾਮੇ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੇ ਵਾਰੋ ਵਾਰ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।